ਜਿੰਨੇ ਸਲਾਹਕਾਰ ਕਾਜ਼ੀ ਮੁਲਾਣੇ ਸਨ, ਕਹਿਣ ਲੱਗੇ ਸਲਾਹ ਦਿੰਦਿਆਂ ਔਰੰਗਜ਼ੇਬ ਨੂੰ, ਬਾਦਸ਼ਾਹ, ਮੁਰਦੇ ਨੂੰ ਤਾਂ ਕੋਈ ਜਿਉਂਦਾ ਕਰ ਸਕਦਾ ਹੈ, ਪਰ ਜੇ ਮੁਰਦਾ ਹਾਜ਼ਰ ਹੋਵੇ, ਪਰ ਜੇ ਮੁਰਦੇ ਦਾ ਸਰੀਰ ਦਫ਼ਨ ਕਰ ਦਿੱਤਾ ਹੋਵੇ ਜਾਂ ਸਾੜ ਦਿੱਤਾ ਹੋਵੇ, ਇਹ ਕਹਿ ਕੇ ਕਿ ਤੁਹਾਡੀ ਪ੍ਰਾਹੁਣਾਚਾਰੀ ਵਾਸਤੇ, ਜਦੋਂ ਰਾਤ ਨੂੰ ਉਹਨੂੰ ਝਟਕ ਲੈਣਗੇ, ਮਾਰ ਦੇਣਗੇ, ਉਹਦਾ ਮਾਸ ਸਾਰਾ ਵਰਤ ਜਾਏਗਾ, ਤੇ ਕੱਲ ਸਵੇਰੇ ਅਗਲੇ ਦਿਨ ਆਪਾਂ ਫਿਰ ਦੁਬਾਰਾ ਬੰਦਾ ਭੇਜ ਕੇ ਆਖਾਂਗੇ ਜੀ ਸਾਡਾ ਉਹ ਬੱਕਰਾ ਸਾਨੂੰ ਵਾਪਸ ਕਰੋ, ਕਿਉਂਕਿ ਉਹ ਬੱਕਰਾ ਸਹਿਜਾਦੇ ਦਾ ਬੱਕਰਾ ਹੈ, ਉਹ ਜਿੱਦ ਕਰ ਰਿਹਾ, ਉਹਨੂੰ ਵਾਪਸ ਚਾਹੀਦਾ। ਹੁਣ ਜਦੋਂ ਸਰੀਰ ਹੀ ਨਾ ਰਹੇਗਾ ਬੱਕਰੇ ਦਾ, ਉਹ ਜਿਉਂਦਾ ਕਿਵੇਂ ਕਰਨਗੇ? ਇਹ ਸੋਚ ਕੇ ਬਾਬਾ ਰਾਮ ਰਾਏ ਜੀ ਕੋਲ ਇੱਕ ਬੱਕਰਾ ਜਿਆਫਤ ਵਾਸਤੇ ਭੇਜਿਆ, ਹੋਰ ਵੀ ਬਹੁਤ ਸਾਜੋ ਸਮਾਨ ਭੇਜਿਆ। ਬਾਬਾ ਰਾਮ ਰਾਏ ਜੀ ਇਹਨਾਂ ਦੀ ਕੂਟ ਬਿਰਤੀ ਪਹਿਲਾਂ ਹੀ ਸਮਝ ਗਏ ਸਨ, ਬੱਕਰਾ ਝਟਕਾ ਕੇ ਨਾਲ ਦੇ ਸੇਵਾਦਾਰਾਂ ਨੂੰ ਕਹਿ ਦਿੱਤਾ ਸੀ ਕਿ ਜਿੰਨੀਆਂ ਹੱਡੀਆਂ ਤੇ ਬੱਕਰੇ ਦੀ ਖੱਲ ਹੈ, ਉਹ ਖੱਲ ਵਿੱਚ ਪਾ ਕੇ ਇਕੱਠੀਆਂ ਕਰਕੇ ਰੱਖ ਦਿਓ, ਉਹ ਸੁੱਟਣੀਆਂ ਨਹੀਂ ਹਨ। ਔਰ ਉਸੇ ਬੱਕਰੇ ਦੀ ਇੱਕ ਲੱਤ ਕੱਟ ਕੇ ਜਿਹੜਾ ਸਭ ਤੋਂ ਵੱਡਾ ਕਾਜ਼ੀ ਸੀ ਉਹਦੇ ਘਰ ਚ ਭੇਜ ਦਿੱਤੀ। ਕਾਜ਼ੀ ਬੜਾ ਖੁਸ਼ ਹੋਇਆ ਵੀ ਬਾਬੇ ਰਾਮ ਰਾਏ ਨੇ ਮੇਰੀ ਮਦਦ ਵਾਸਤੇ ਇਹ ਸਾਰਾ ਕੰਮ ਕੀਤਾ ਕਿ ਉਹ ਮੇਰੀ ਮਦਦ ਚਾਹੁੰਦੇ ਨੇ, ਬਾਦਸ਼ਾਹ ਦੀ ਕਚਹਿਰੀ ਵਿੱਚ ਮੈਂ ਉਹਨਾਂ ਦੀ ਹਮਾਇਤ ਕਰਾਂ, ਇਸੇ ਕਰਕੇ ਮੇਰੇ ਕੋਲ ਰਿਸ਼ਵਤ ਦੇ ਤੌਰ ਤੇ ਮਾਸ ਭੇਜਿਆ। ਰਾਤ ਬਤੀਤ ਹੋ ਗਈ, ਮਾਸ ਸਾਰਾ ਵਰਤ ਗਿਆ। ਅਗਲੇ ਦਿਨ ਸਵੇਰੇ ਔਰੰਗਜ਼ੇਬ ਨੇ ਆਪਣਾ ਸਿਪਾਹੀ ਭੇਜ ਦਿੱਤਾ ਜੀ ਉਹ ਬੱਕਰਾ ਵਾਪਸ ਕਰ ਦੇ, ਉਹਦੀ ਥਾਂ ਤੇ ਤੁਹਾਨੂੰ ਦੂਜਾ ਬੱਕਰਾ ਦੇ। ਬਾਬਾ ਰਾਮ ਰਾਏ ਜੀ ਨੇ ਕਿਹਾ ਭਾਈ ਉਹ ਤਾਂ ਹੁਣ ਮਾਰਿਆ ਗਿਆ, ਹੁਣ ਉਹਨੂੰ ਮਰੇ ਹੋਏ ਨੂੰ ਕਿਵੇਂ ਵਾਪਸ ਲਿਆਈਏ? ਕਹਿੰਦੇ ਜੀ ਜਿਵੇਂ ਮਰਜ਼ੀ ਕਰੋ, ਤਾਂ ਲਿਆਉਣਾ ਪਵੇਗਾ, ਨਹੀਂ ਤਾਂ ਬਾਦਸ਼ਾਹ ਬੜਾ ਗੁੱਸੇ ਵਿੱਚ ਹੈ, ਤੁਹਾਡੇ ਨਾਲ ਵੀ ਨਾਰਾਜ਼ ਹੋਵੇ। ਬਾਬਾ ਰਾਮ ਰਾਏ ਜੀ ਨੇ ਉਹੀ ਬੱਕਰੇ ਦੀ ਜਿਹੜੀ ਖੱਲ ਤੇ ਹੱਡੀਆਂ ਰੱਖੀਆਂ ਸਨ ਵਾਪਸ ਮੰਗਵਾ ਕੇ ਉੱਤੇ ਵਾਹਿਗੁਰੂ ਕਹਿ ਕੇ ਜਲ ਦਾ ਛੱਟਾ ਮਾਰਿਆ ਤੇ ਬੱਕਰਾ ਦੁਬਾਰਾ ਜੀਵਤ ਹੋ ਗਿਆ, ਪਰ ਉਹਦੀ ਇੱਕ ਲੱਤ ਨਜ਼ਰ ਨਹੀਂ ਆਉਂਦੀ, ਤਿੰਨ ਲੱਤਾਂ ਤਾਂ ਹਨ। ਤੇ ਬਾਬਾ ਰਾਮ ਰਾਏ ਜੀ ਨੇ ਕਿਹਾ ਵੀ ਇਹ ਜਿਹੜੀ ਇੱਕ ਲੱਤ ਇਸ ਬੱਕਰੇ ਦੀ ਨਜ਼ਰ ਨਹੀਂ ਆਉਂਦੀ, ਕਾਜ਼ੀ ਸਾਹਿਬ ਨੇ ਖਾਧੀ ਹੈ, ਤੇ ਇਹ ਤੁਸੀਂ ਕਾਜ਼ੀ ਸਾਹਿਬ ਕੋਲੋਂ ਪੂਰੀ ਕਰਵਾਓ, ਉਹਨਾਂ ਨੂੰ ਕਹੋ ਕਿ ਇਹਦੀ ਇੱਕ ਲੱਤ ਉਹ ਸਾਬਤ ਕਰਨ। ਤਿੰਨ ਅਸੀਂ ਸਾਬਤ ਕਰ ਦਿੱਤੀਆਂ ਨੇ, ਬਣਾ ਦਿੱਤੀਆਂ ਨੇ। ਉਹ ਤਿੰਨਾਂ ਲੱਤਾਂ ਵਾਲਾ ਬੱਕਰਾ ਚੁੱਕ ਕੇ ਔਰੰਗਜ਼ੇਬ ਦੀ ਸਭਾ ਚ ਲਿਆਏ। ਉਹ ਕਾਜ਼ੀ ਵੀ ਉੱਥੇ ਬੈਠਾ ਸੀ ਜਿਹਨੇ ਇੱਕ ਲੱਤ ਉਸ ਬੱਕਰੇ ਦੀ ਪਹਿਲਾਂ ਇੱਕ ਰਾਤ ਖਾਧੀ ਸੀ। ਉਸ ਵਕਤ ਔਰੰਗਜ਼ੇਬ ਥੋੜਾ ਜਿਹਾ ਮੁਸਕਰਾਇਆ ਵੀ, ਤੇ ਉਹਨੇ ਵੇਖਿਆ ਵੀ ਰਾਮ ਰਾਏ ਨੂੰ ਅਸੀਂ ਹੇਠੀ ਵਿਖਾਣਾ ਚਾਹੁੰਦੇ ਸੀ, ਉਹਨੇ ਸਾਡੀ ਹੇਠੀ ਕਰ ਦਿੱਤੀ ਹੈ, ਕਿ ਅਸੀਂ ਉਹਨੇ ਤਿੰਨ ਲੱਤਾਂ ਵਾਲਾ ਬੱਕਰਾ ਜੀਵਿਤ ਕਰਕੇ ਭੇਜ ਦਿੱਤਾ, ਤੇ ਉਹਨੇ ਆਖਿਆ ਵੀ ਇੱਕ ਲੱਤ ਤੁਰਕ ਜੋੜਨ, ਸਾਡੇ ਕੋਲ ਹੁਣ ਇੰਨੀ ਤਾਕਤ ਨਹੀਂ ਹੈ, ਸ਼ਕਤੀ ਨਹੀਂ ਹੈ ਕਿ ਅਸੀਂ ਇਸ ਬੱਕਰੇ ਦੀ ਚੌਥੀ ਲੱਤ ਜਿਹੜੀ ਸਾਬਤ ਕਰ ਸਕੀਏ। ਕਾਜ਼ੀ ਨੂੰ ਬੜੀਆਂ ਲਾਹਨਤਾਂ ਪਾਈਆਂ ਕਿ ਕਾਜ਼ੀ ਸਾਹਿਬ ਤੁਸੀਂ ਆਪ ਹੀ ਤਾਂ ਬੱਕਰਾ ਭਜਵਾਇਆ ਸੀ, ਤੇ ਆਪ ਹੀ ਭਜਵਾ ਕੇ ਮੁੜ ਕੇ ਆਪ ਹੀ ਉਹਦੇ ਵਿੱਚੋਂ ਹਿੱਸਾ ਲੈ ਕੇ ਮਾਸ ਦਾ ਖਾਂਦੇ ਰਹੋ, ਤੁਹਾਨੂੰ ਕੁਝ ਸ਼ਰਮ ਚਾਹੀਦੀ ਹੈ, ਲਾਜ ਚਾਹੀਦੀ ਸੀ, ਹੁਣ ਇਹਨੂੰ ਜੀਵਿਤ ਕਰੋ, ਇਹਦੇ ਨਾਲ ਜਿਹੜੀ ਚੌਥੀ ਲੱਤ ਆ ਉਹ ਸਾਬਤ ਕਰੋ। ਕਾਜ਼ੀ ਦੀ ਧੌਣ ਨੀਵੀਂ ਹੈ, ਸਿਰ ਨੀਵਾਂ, ਅੱਗੋਂ ਕੋਈ ਜਵਾਬ ਨਹੀਂ ਆਇਆ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੇ ਅਜ਼ਮਤ ਤੇ ਕਰਾਮਾਤ ਪ੍ਰਗਟ ਕਰਕੇ ਔਰੰਗਜ਼ੇਬ ਨੂੰ ਵਿਖਾਈ ਹੈ। ਆਓ ਇਸ ਤੋਂ ਅਗਲੀ ਕਥਾ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਲੱਜਤ ਕਾਜ਼ੀ ਸਭਾ ਮੈਂ ਰਿਓ ਬਦਨ ਨਿਉਰਾਏ।
ਜਿਹੜਾ ਕਾਜ਼ੀ ਸੀ ਜਿਹਨੂੰ ਬਾਬਾ ਰਾਮ ਰਾਏ ਜੀ ਨੇ ਇੱਕ ਦਿਨ ਪਹਿਲਾਂ ਲੱਤ ਭੇਜੀ ਸੀ ਬੱਕਰੇ ਦੀ ਕੱਟ ਕੇ, ਉਹ ਕਾਜ਼ੀ ਬੜਾ ਲੱਜਤ ਹੋਇਆ। ਜਦੋਂ ਔਰੰਗਜ਼ੇਬ ਨੇ ਕਿਹਾ ਨਾ ਕਿ ਤੂੰ ਹੁਣ ਚੌਥੀ ਲੱਤ ਤੂੰ ਖਾਧੀ ਹੈ, ਤੂੰ ਸਾਬਤ ਕਰ, ਹੁਣ ਕਾਜ਼ੀ ਕੋਲ ਇੰਨੀ ਕਲਾ ਕਿੱਥੇ ਹੈ? ਕਹਿੰਦੇ ਕਾਜ਼ੀ ਬੜਾ ਲੱਜਤ ਹੋਇਆ, ਸ਼ਰਮਿੰਦਾ ਹੋਇਆ, ਸਾਰੀ ਸਭਾ ਵਿੱਚ ਸਿਰ ਨੀਵਾਂ ਕਰਕੇ ਧੌਣ ਨੀਵੀਂ ਕਰਕੇ ਕਾਜ਼ੀ ਬੈਠਾ ਹੋਇਆ।
ਹਰਖ ਪਿਓ ਨੋ ਰੰਗ ਮਾ ਮਿਲ ਬੇਚੈ ਅਧਿਕਾਰੀ।
ਔਰੰਗਾ ਬੜਾ ਖੁਸ਼ ਹੋਇਆ, ਔਰੰਗਜ਼ੇਬ ਬਾਦਸ਼ਾਹ ਬੜਾ ਖੁਸ਼ ਹੋਇਆ ਕਿ ਵੇਖੋ ਜੀ ਮੈਂ ਕਰਾਮਾਤ ਵੇਖਣੀ ਚਾਹੁੰਦਾ ਸੀ, ਪ੍ਰਤੱਖ ਕਰਾਮਾਤ ਵਿਖਾਈ ਆ ਰਾਮ ਰਾਏ, ਇਹੋ ਜੀ ਕਰਾਮਾਤ ਵੀ ਬੱਕਰੇ ਦਾ ਮਾਸ ਖਾਣ ਤੋਂ ਬਾਅਦ ਵੀ ਬੱਕਰਾ ਜਿਉਂਦਾ ਕਰ ਦਿੱਤਾ। ਕਹਿੰਦੇ ਹੈਰਾਨੀ ਵਾਲੀ ਕਰਾਮਾਤ ਹੈ, ਅਜ਼ਮਤ ਹੈ, ਇਸ ਕਰਕੇ ਮੈਂ ਹੁਣ ਉਹਨਾਂ ਨੂੰ ਜ਼ਰੂਰ ਮਿਲਾਂਗਾ। राम राय नाल मैं जरूर मुलाकात करांगा जिहदे विच एड्डी वड्डी करामात ते अजमत है।
जो पई मत बिस्मत ने बात बखाना
करके हैरान हो गया औरंगजेब ते बड़ी हैरानी दे नाल बहुत ज्यादा हैरानी दे नाल बोलिया कहन लगा
अजमत इन मैं मैद महाना
जी वाकई गुरु दे पुत्र राम राय दे विच बड़ी बड़ी अजमत है उदे विच ता बड़ी बड़ी ताकत है वाकई ओ करामाती पुरख है।
उन परखन इत ठानी उपाओ
फिर ओदी परख करिए कहिंदा आपां फिर होर उहनां दी परख करन वास्ते कोई इहो जी खेड बनाईए उपा करिए।
अजमत जीए नाए तो मर जाओ
आपां हले होर परख करिए राम राय दी जे तां उहनां विच करामात होवेगी ते बच जाणगे जूंदे जे करामात ना हुई ते मारे जाणगे। हुण आपां इहो जी करामात उहनां दी वेखणी एदां दी परख आपां उहनां दी करनी वी जे तां करामाती होए ते बच जाणगे जूंदे ते जे उहनां विच करामात ना हुई ते फिर उह मारे जाणगे।
कोशिश सूखम बस्तर बनाए
उसे वक्त औरंगजेब दा हुक्म सुनदिया एक बड़ी सोहनी पोशाक जिहड़ी सूखम ते बरीक धागिआं दी बनी हुई पोशाक सी कपड़े वस्त्र सन ओह तैयार करवाए बाबा राम राय जी वास्ते।
तिन मैं जहर विसाल लगाए
पोशाक तैयार करवा के उस पोशाक दे उत्ते जहर ला दिता है बड़ा भयानक जहर सारे धागिआं दे उत्ते ला दिता इहो जी पोशाक तैयार कीती कि सारी पोशाक जहरीली बना दिती सारी पोशाक दे उत्ते जहर मढ़ दिता ते चंगी तरह जहर विच उस पोशाक नूं गह गच कीता है।
छूवत अंग को हाने प्राणा
इहो जिहा जहर उस पोशाक ते लाया है कि बाबा राम राय जी जो पोशाक शरीर ते पाउणगे ते पाउंदिआं सारी उहनां दी मौत हो जाएगी उह जहर उहनां दे शरीर च फैल जाएगा। एदां दा जहर उस पोशाक ते लाया कि जिहनूं तन नाल छूंदिआं सारी बंदे दी इनसान दी मौत हो जावे।
ज्यों बिसियर डस जाए माना
एदां दी जहरीली जहर उस पोशाक ते लाई है कि जिहनूं तन दे नाल लगदिआं सारी शरीर दी मौत हो सकदी है। कहिंदे मानो जिवें कोई जहरीला नाग कोई जहरीला विशैला सप ਉਹ ਡੰਗ ਮਾਰ ਕੇ ਪ੍ਰਾਣ ਕੱਢ ਲਵੇ ਏਦਾਂ ਦਾ ਜ਼ਹਿਰ ਇਸ ਪੁਸ਼ਾਕ ਨੂੰ ਲਾਇਆ ਹੈ।
ਸਗਰੇ ਬਸਤਰਨ ਵਿਖੇ ਰਚਾਈ
ਸਾਰੇ ਕੱਪੜਿਆਂ ਵਿੱਚ ਸਾਰੇ ਬਸਤਰਾਂ ਦੇ ਵਿੱਚ ਉਸ ਜ਼ਹਿਰ ਨੂੰ ਮਿਲਾ ਕੇ ਚੰਗੀ ਤਰ੍ਹਾਂ ਉਸ ਜ਼ਹਿਰ ਦੇ ਨਾਲ ਉਹਨਾਂ ਬਸਤਰਾਂ ਨੂੰ ਚੰਗੀ ਤਰ੍ਹਾਂ ਲਪੇਟਿਆ ਹੋਇਆ ਹੈ।
ਮਨੁੱਖ ਸਮੀਪੀ ਹੱਥ ਪਠਾਈ
ਜਿਹੜੇ ਸਮੀਪੀ ਬੰਦੇ ਸੀ ਔਰੰਗਜ਼ੇਬ ਦੇ ਨਾਲ ਰਹਿਣ ਵਾਲੇ ਉਹ ਇਹੋ ਜੀ ਜ਼ਹਿਰੀਲੀ ਪੁਸ਼ਾਕ ਤਿਆਰ ਕਰਵਾ ਕੇ ਉਹ ਜ਼ਹਿਰੀਲੀ ਪੁਸ਼ਾਕ ਆਪਣੇ ਇੱਕ ਸਮੀਪੀ ਸੇਵਾਦਾਰ ਦੇ ਹੱਥ ਦੇ ਕੇ ਬਾਬਾ ਰਾਮ ਰਾਏ ਜੀ ਦੇ ਕੋਲ ਮਜਨੂੰ ਦੇ ਟਿੱਲੇ ਤੇ ਭੇਜੀ ਹੈ।
ਆਪ ਬੈਠ ਪਹਿਰਾਵੋ ਸਾਰੀ
ਔਰ ਉਹਨੂੰ ਇਹ ਕਹਿ ਕੇ ਭੇਜਿਆ ਕਿ ਇਹ ਪੁਸ਼ਾਕ ਤੂੰ ਆਪ ਜਾ ਕੇ ਬਾਬਾ ਰਾਮ ਰਾਏ ਜੀ ਦੇ ਕੋਲ ਬੈਠ ਕੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਨਜ਼ਰ ਦੇ ਸਾਹਮਣੇ ਇਹ ਪੁਸ਼ਾਕ ਬਾਬੇ ਰਾਮ ਰਾਏ ਨੂੰ ਪਹਿਨਾਣੀ ਹੈ।
ਕੀਤਕ ਚਿਰ ਤੈ ਲਿਓ ਨਿਹਾਰੀ
ਕਹਿੰਦੇ ਵੀ ਜਦੋਂ ਤੱਕ ਉਹ ਇਹ ਪੁਸ਼ਾਕ ਆਪਣੇ ਗਲ ਵਿੱਚ ਨਾ ਪਹਿਨਣ ਉਦੋਂ ਤੱਕ ਤੂੰ ਉੱਥੇ ਹੀ ਬੈਠਾ ਰਹਿਣਾ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਪੁਸ਼ਾਕ ਉਹਨਾਂ ਨੂੰ ਪਵਾਣੀ ਹੈ ਜਦੋਂ ਤੱਕ ਉਹ ਨਾ ਪਾਉਣ ਉਦੋਂ ਤੱਕ ਉਹਨਾਂ ਦੇ ਕੋਲ ਹੀ ਬੈਠੇ ਰਹਿਣਾ ਹੈ।
ਲੈ ਗਮਨਿਓ ਗੁਰ ਸੁੱਤ ਢਿੱਡ
ਆਇਓ ਔਰੰਗਜ਼ੇਬ ਦਾ ਹੁਕਮ ਸੁਣਦਿਆਂ ਉਹ ਜ਼ਹਿਰੀਲੀ ਪੁਸ਼ਾਕ ਲੈ ਕੇ ਉਹ ਜਿਹੜਾ ਸੇਵਾਦਾਰ ਸੀ ਔਰੰਗਜ਼ੇਬ ਦਾ ਬਹੁਤ ਨਿਕਟਵਰਤੀ ਉਹ ਇਹ ਪੁਸ਼ਾਕ ਲੈ ਕੇ ਬਾਬਾ ਰਾਮ ਰਾਏ ਜੀ ਦੇ ਕੋਲ ਪਹੁੰਚਿਆ ਹੈ।
ਕੋਸ਼ਿਸ਼ ਆਗੇ ਧਰੀ ਬਣਾਇਓ
ਆ ਕਰਕੇ ਉਹ ਜਿਹੜੀ ਪੁਸ਼ਾਕ ਸੀ ਬਾਬਾ ਰਾਮ ਰਾਏ ਜੀ ਦੇ ਅੱਗੇ ਲਿਆ ਕੇ ਰੱਖੀ ਹੈ ਉਹ ਸਿਪਾਹੀ ਨੇ ਉਹ ਦੂਤ ਨੇ ਉਹ ਪੁਸ਼ਾਕ ਲਿਆ ਕੇ ਬਾਬਾ ਜੀ ਦੇ ਚਰਨਾਂ ਵਿੱਚ ਰੱਖੀ ਹੈ।
ਬਹੁਤ ਪ੍ਰਸੰਨ ਸ਼ਾਹ ਹੋਏ ਰਹੇ
ਔਰ ਉਸ ਵਕਤ ਬਾਦਸ਼ਾਹ ਦੀ ਭੇਜੀ ਹੋਈ ਉਹ ਪੁਸ਼ਾਕ ਦੇ ਕੇ ਸਿਪਾਹੀ ਬੋਲਿਆ ਕਹਿਣ ਲੱਗਾ ਬਾਬਾ ਜੀ ਬਾਦਸ਼ਾਹ ਔਰੰਗਜ਼ੇਬ ਤੁਹਾਡੇ ਤੇ ਬੜਾ ਪ੍ਰਸੰਨ ਹੈ बादशाह औरंगजेब तुहाडे ते बहुत ज्यादा खुश ते प्रसन्न है।
तुम सो बचन बंदगी कयो,
और उन्होंने तुहाडे चरणा विच बेनती रूप बंदगी करके भेजिया, बंदगी रूप बेनती करके तुहाडे चरणा विच भेजिया है।
हेत पैर बे पोशिश नीकी,
आ जिहड़ी पोशाक मैं तुहाडे कोल लियाया हां ਇਹ ਤੁਹਾਡੇ ਪਹਿਨਣ ਵਾਸਤੇ ਲਿਆਇਆ। ਤੇ ਬਾਦਸ਼ਾਹ ਔਰੰਗਜ਼ੇਬ ਨੇ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਇਹ ਪੁਸ਼ਾਕ ਤੁਹਾਡੇ ਲਈ ਭੇਜੀ ਹੈ।
ਪੱਠੀ ਮੋਏ ਕਰ ਸ਼ਰਧਾ ਜੀ ਕੀ,
ਉਹਦੇ ਆਪਣੇ ਹਿਰਦੇ ਦੀ ਪੂਰਨ ਸ਼ਰਧਾ ਧਾਰਨ ਕਰਕੇ ਮੇਰੇ ਹੱਥੀ ਇਹ ਪੁਸ਼ਾਕ ਤੁਹਾਡੇ ਕੋਲ ਭੇਜੀ ਹੈ।
ਮਹਾ ਪ੍ਰੇਮ ਕਰ ਬਾਤ ਉਚਰੋ,
ਔਰ ਬੜੇ ਪ੍ਰੇਮ ਨਾਲ ਬਾਦਸ਼ਾਹ ਔਰੰਗਜ਼ੇਬ ਨੇ ਇਹ ਬੇਨਤੀ ਕੀਤੀ ਹੈ ਤੁਹਾਡੇ ਚਰਨਾਂ ਵਿੱਚ। ਬੜੇ ਪਿਆਰ ਨਾਲ ਉਹਨੇ ਆਪਣੇ ਅੰਦਰ ਦਾ ਭਾਵ ਤੁਹਾਡੇ ਅੰਦਰ ਪ੍ਰਗਟ ਕਰਦਿਆਂ ਕਿਹਾ,
ਆਪ ਬੈਠ ਪੈ ਰਾਵਣ ਕਰੋ।
ਬਾਦਸ਼ਾਹ ਨੇ ਮੈਨੂੰ ਇਹ ਕਹਿ ਕੇ ਭੇਜਿਆ ਕਿ ਇਹ ਪੁਸ਼ਾਕ ਤੋਂ ਬਾਬਾ ਰਾਮ ਰਾਏ ਜੀ ਦੇ ਕੋਲ ਬਹਿ ਕੇ ਆਪਣੀਆਂ ਅੱਖਾਂ ਦੇ ਸਾਹਮਣੇ ਪਵਾਉਣੀ ਬਾਬੇ ਰਾਮ ਰਾਏ। ਮਹਾਰਾਜ ਮੈਨੂੰ ਸਪੈਸ਼ਲ ਤੌਰ ਤੇ ਉਚੇਚੇ ਤੌਰ ਤੇ ਕਹਿ ਕੇ ਭੇਜਿਆ ਬਾਦਸ਼ਾਹ ਨੇ ਕਿ ਤੂੰ ਆਪ ਉੱਥੇ ਕੋਲ ਬਹਿ ਕੇ ਪੁਸ਼ਾਕ ਬਾਬਾ ਰਾਮ ਰਾਏ ਨੂੰ ਪਵਾ ਕੇ ਤਾਂ ਵਾਪਸ ਮੁੜ ਕੇ ਆਉਣਾ ਹੈ।
ਸਤਿਗੁਰ ਸੁੱਤ ਨੇ ਲੱਖੀ ਖੁਟਾਈ,
ਬਾਬਾ ਰਾਮ ਰਾਏ ਜੀ ਨੇ ਉਸੇ ਵੇਲੇ ਇਹਨਾਂ ਦੀ ਖੁਟਾਈ ਜਾਣ ਲਈ, ਇਹਨਾਂ ਦਾ ਖੋਟਾਪਨ ਜਾਣਦਿਆਂ ਬਾਬਾ ਜੀ ਨੂੰ ਦੇਰੀ ਨਹੀਂ ਲੱਗੀ, ਉਸੇ ਵਕਤ ਇਹਨਾਂ ਦੇ ਮਨ ਦੀ ਖਟਿਆਈ ਨੂੰ ਬਾਬਾ ਜੀ ਜਾਣ ਗਏ।
ਤਉ ਚੈਤੇ ਅਜਮਤ ਦਿਖਰਾਈ,
ਫਿਰ ਵੀ ਬਾਬਾ ਰਾਮ ਰਾਏ ਜੀ ਅਜਮਤ ਵਿਖਾਉਣਾ ਚਾਹੁੰਦੇ ਨੇ, ਕਰਾਮਾਤ ਵਿਖਾਉਣਾ ਚਾਹੁੰਦੇ ਨੇ ਜੋ ਔਰੰਗਜ਼ੇਬ ਵੇਖਣਾ ਚਾਹੁੰਦਾ ਹੈ।
ਲੇਕਰ ਸਗਰੀ ਪੈਰ ਸ਼ਰੀਰ,
ਜਿਹੜੀ ਜ਼ਹਿਰੀਲੀ ਪੁਸ਼ਾਕ ਸੀ ਉਹ ਲੈ ਕੇ ਬਾਬਾ ਰਾਮ ਰਾਏ ਜੀ ਨੇ ਆਪਣੇ ਸਰੀਰ ਤੇ ਧਾਰਨ ਕਰ ਲਈ। ਇਹੋ ਜੀ ਜ਼ਹਿਰੀਲੀ ਪੁਸ਼ਾਕ ਜਿਹੜੀ ਸਰੀਰ ਤੇ ਪੈਂਦਿਆਂ ਮੌਤ ਦਾ ਕਾਰਨ ਬਣ ਸਕਦੀ ਸੀ, ਪਰ ਬਾਬਾ ਰਾਮ ਰਾਏ ਜੀ ਨੇ ਉਸ ਜ਼ਹਿਰੀਲੀ ਪੁਸ਼ਾਕ ਨੂੰ ਉਸੇ ਵਕਤ ਆਪਣੇ ਸਰੀਰ ਤੇ ਧਾਰਨ ਕਰ ਲਿਆ।
ਬੈਠ ਰਹੇ ਤੈਸੇ ਧਰ ਤੀਰ,
ਪੁਸ਼ਾਕ ਆਪਣੇ ਸਰੀਰ ਤੇ ਧਾਰਨ ਕਰਕੇ ਉਸੇ ਤਰ੍ਹਾਂ ਜਿਵੇਂ ਪਹਿਲਾਂ ਬੈਠੇ ਸੀ ਬੜੇ ਠਰੰਮੇ ਤੇ ਧੀਰਜ ਨਾਲ, ਉਸੇ ਤਰ੍ਹਾਂ ਹੀ ਧੀਰਜ ਤੇ ਠਰੰਮੇ ਸਹਿਤ ਬਾਬਾ ਰਾਮ ਰਾਏ ਜੀ ਬੈਠੇ ਰਹੇ।
ਜਿਨਕੇ ਦੇਖਤ ਬਿਖ ਬਿਨ ਸਾਏ,
ਇਹੋ ਜਿਹਾ ਜਿਹਨਾਂ ਦਾ ਸੁਭਾਅ ਹੈ ਬਾਬਾ ਰਾਮ ਰਾਏ ਜੀ ਦਾ ਕਿ ਜਿਹੜੇ ਸਿਰਫ ਵੇਖ ਲੈਣ ਤੇ ਵੇਖਣ ਭਰ ਨਾਲ ਵੱਡੇ ਤੋਂ ਵੱਡੇ ਜ਼ਹਿਰ ਨੂੰ ਲਾਹ ਕੇ ਰੱਖ ਦਿੰਦੇ ਨੇ, ਜਿਹਨਾਂ ਦੇ ਦ੍ਰਿਸ਼ਟੀ ਵਿੱਚ ਇਹੋ ਜਿਹੀ ਕਲਾ ਹੈ ਕਿ ਵੱਡੇ ਤੋਂ ਵੱਡੇ ਭਾਰੀ ਵਿਸ਼ ਨੂੰ ਜ਼ਹਿਰ ਨੂੰ ਆਪਣੀ ਦ੍ਰਿਸ਼ਟੀ ਨਾਲ ਹੀ ਤੱਕ ਕੇ ਉਤਾਰ ਸਕਦੇ ਹਨ।
ਤਿੰਨ ਕੋ ਸਤ ਕਿਮ ਕਸ਼ਟੀ ਉਪਾਏ,
ਜ਼ਹਿਰੀਲੀ ਪੁਸ਼ਾਕ ਨੇ ਉਹਨਾਂ ਦਾ ਭਲਾ ਕੀ ਵਿਗਾੜਨਾ ਸੀ ਜਿਹਨਾਂ ਦੇ ਦ੍ਰਿਸ਼ਟੀ ਨਾਲ ਹੀ ਜ਼ਹਿਰ ਖਤਮ ਹੋ ਜਾਂਦਾ ਹੈ। ਇਸ ਜ਼ਹਿਰ ਭਰੀ ਪੁਸ਼ਾਕ ਨੇ ਭਲਾ ਬਾਬਾ ਰਾਮ ਰਾਏ ਜੀ ਦਾ ਕੀ ਵਿਗਾੜਨਾ ਸੀ।
ਕੀਤਕ ਚਿਰ ਸੋ ਬੈਠੇ ਹੋ ਰਹੇ ਹੋ,
ਕਾਫੀ ਸਮੇਂ ਤੱਕ ਬਾਬਾ ਰਾਮ ਰਾਏ ਜੀ ਉਹ ਪੁਸ਼ਾਕ ਪਾ ਕੇ ਜ਼ਹਿਰੀਲੀ ਸਰੀਰ ਤੇ ਅਡੋਲ ਜਿਵੇਂ ਪਹਿਲਾਂ ਬੈਠੇ ਸੀ ਚੌਂਕੜਾ ਮਾਰ ਕੇ ਉਸੇ ਤਰ੍ਹਾਂ ਹੀ ਅਡੋਲ ਬੈਠੇ ਰਹੇ।
ਬਿਸਮਿਓ ਦੇਖਤ ਕਛੂ ਨ ਕਹਿਓ,
ਜਿਹੜਾ ਸਿਪਾਹੀ ਪੁਸ਼ਾਕ ਲੈ ਕੇ ਆਇਆ ਸੀ ਉਹਨੇ ਸੋਚਿਆ ਸੀ ਵੀ ਇਹਨੂੰ ਤਾਂ ਪਾਉਂਦਿਆਂ ਸਾਰ ਬੰਦਾ ਮਰ ਜਾਏ, ਇਹੋ ਜਿਹੀ ਜ਼ਹਿਰ ਹੈ ਇਸ ਪੁਸ਼ਾਕ ਦੇ ਵਿੱਚ, ਪਰ ਉਹ ਵੇਖ ਕੇ ਦੰਗ ਰਹਿ ਗਿਆ, ਵੇਖ ਕੇ ਹੈਰਾਨ ਰਹਿ ਗਿਆ ਕਿ ਜਦੋਂ ਬਾਬਾ ਰਾਮ ਰਾਏ ਜੀ ਨੂੰ ਕੁਝ ਵੀ ਨਹੀਂ ਹੋਇਆ, ਵਾਲ ਵੀ ਵਿੰਗਾ ਨਹੀਂ ਹੋਇਆ ਬਾਬੇ ਰਾਮ ਰਾਏ ਦਾ, ਉਸ ਜ਼ਹਿਰੀਲੀ ਪੁਸ਼ਾਕ ਨੂੰ ਪਾ ਕੇ ਉਹ ਵੇਖ ਕੇ ਹੈਰਾਨ ਹੋ ਗਿਆ।
ਇੱਕ ਪੈਰ ਵੀ ਤਾਵਨ ਕਰੇ,
ਇੱਕ ਪੈਰ ਤੱਕ ਕੋਲ ਬੈਠਾ ਰਿਹਾ, ਇੱਕ ਪੈਰ 3 ਘੰਟਿਆਂ ਦਾ ਹੁੰਦਾ, 3 ਘੰਟੇ ਲਗਾਤਾਰ ਬਹਿ ਕੇ ਵੇਖਦਾ ਰਿਹਾ ਵੀ ਕੋਈ ਜ਼ਹਿਰ ਚੜ੍ਹਦੀ ਹੈ ਇਹਨਾਂ ਨੂੰ ਕਿ ਨਹੀਂ ਚੜ੍ਹਦੀ। ਇੱਕ ਪੈਰ ਤੱਕ ਉਹ ਸਿਪਾਹੀ ਜਿਹੜਾ ਦੂਤ ਸੀ ਉਹ ਬਾਬਾ ਰਾਮ ਰਾਏ ਜੀ ਦੇ ਕੋਲ ਬੈਠਾ ਵੇਖਦਾ ਰਿਹਾ।
ਉਨੋਟ ਗਮਨੇ ਉਹ ਸ਼ਰਧਾ ਧਰੇ,
ਜਦੋਂ ਉਹਨੇ ਵੇਖਿਆ ਵੀ ਇਸ ਜ਼ਹਿਰੀਲੀ ਪੁਸ਼ਾਕ ਦਾ ਬਾਬੇ ਰਾਮ ਰਾਏ ਤੇ ਕੋਈ ਅਸਰ ਨਹੀਂ, ਉਹਦੇ ਮਨ ਚ ਸ਼ਰਧਾ ਬਣ ਗਈ। ਉਹ ਜਿਹੜਾ ਸਿਪਾਹੀ ਆਇਆ ਸੀ ਨਾ ਪੁਸ਼ਾਕ ਲੈ ਕੇ, ਉਹਦੇ ਮਨ ਚ ਭਾਵਨਾ ਬਣ ਗਈ, ਸ਼ਰਧਾ ਸਹਿਤ ਹੋ ਗਿਆ ਤੇ ਉਹਨੇ ਬਾਬਾ ਰਾਮ ਰਾਏ ਦੇ ਪੈਰਾਂ ਤੇ ਮੱਥਾ ਟੇਕਿਆ ਤੇ ਕਹਿੰਦਾ ਧੰਨ ਹੋ ਬਾਬਾ ਰਾਮ ਰਾਏ ਜੀ, ਤੁਸੀਂ ਧੰਨ ਹੋ। ਨਮਸਕਾਰ ਕਰਕੇ ਉਹ ਸਿਪਾਹੀ ਵਾਪਸ ਉੱਠ ਕੇ ਚੱਲ ਪਿਆ ਬਾਦਸ਼ਾਹ ਔਰੰਗਜ਼ੇਬ ਵੱਲ।
ਆਲਮਗੀਰ ਸੰਗ ਸਭ ਪਾਕੀ,
ਔਰ ਆਲਮਗੀਰ ਬਾਦਸ਼ਾਹ ਦੇ ਕੋਲ ਆ ਕੇ ਸਾਰੀ ਗੱਲ ਕਹੀ।
ਮੈਂ ਪੈਰਾਏ ਦਿਖਤ ਰਹਿ ਆਂਕੀ,
ਕਹਿਣ ਲੱਗਾ ਬਾਦਸ਼ਾਹ ਉਹ ਜਿਹੜੀ ਪੁਸ਼ਾਕ ਜ਼ਹਿਰ ਭਰੀ ਤੂੰ ਭੇਜੀ ਹੈ, ਮੈਂ ਆਪ ਆਪਣੀਆਂ ਅੱਖਾਂ ਦੇ ਸਾਹਮਣੇ ਬਾਬਾ ਰਾਮ ਰਾਏ ਜੀ ਨੂੰ ਪੁਸ਼ਾਕ ਪਹਿਨਾਈ ਹੈ, ਆਪ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਪੁਸ਼ਾਕ ਉਹਨਾਂ ਨੂੰ ਧਾਰਨ ਕਰਵਾਈ ਹੈ।
ਜਿਮ ਪ੍ਰਸੰਨ ਮੁਖ ਪੈਰਨ ਕਰੀ,
ਜਿਵੇਂ ਉਹਨਾਂ ਨੇ ਪ੍ਰਸੰਨ ਮੁਖ ਹੋ ਕਰਕੇ ਉਹ ਪੁਸ਼ਾਕ ਨੂੰ ਆਪਣੇ ਸਰੀਰ ਤੇ ਧਾਰਨ ਕੀਤਾ ਸੀ।
ਇਸੀ ਪ੍ਰਕਾਰ ਅਬੇ ਦੁੱਤ ਧਰੀ,
ਉਸੇ ਤਰ੍ਹਾਂ ਦੀ ਆਭਾ ਉਸੇ ਤਰ੍ਹਾਂ ਦੀ ਦੁੱਤੀ ਉਹਨਾਂ ਦੀ ਬਾਅਦ ਵਿੱਚ ਵੀ ਬਣੀ ਰਹੀ, ਉਹਨਾਂ ਦੇ ਸਰੀਰ ਤੇ ਉਸ ਜ਼ਹਿਰ ਦਾ ਕੋਈ ਅਸਰ ਨਹੀਂ ਹੋਇਆ, ਉਸ ਬਿਖ ਦਾ ਉਹਨਾਂ ਦੇ ਸਰੀਰ ਤੇ ਕੋਈ ਅਸਰ ਨਹੀਂ ਹੋਇਆ, ਉਸੇ ਤਰ੍ਹਾਂ ਦੀ ਆਭਾ ਕ੍ਰਾਂਤੀ ਉਹਨਾਂ ਦੀ ਬਣੀ ਰਹੀ ਜਿਵੇਂ ਪੁਸ਼ਾਕ ਪਹਿਨਣ ਤੋਂ ਪਹਿਲਾਂ ਸੀ।
ਇੱਕ ਜਾਮ ਬੀਤੇ ਮੈਂ ਆਇਓ,
ਇਹ ਵੀ ਗੱਲ ਨਹੀਂ ਕਿ ਮੈਂ ਉਹਨਾਂ ਕੋਲ ਜ਼ਿਆਦਾ ਸਮਾਂ ਨਹੀਂ ਬੈਠਾ, ਮੈਂ ਉਹਨਾਂ ਕੋਲ ਇੱਕ ਪੈਰ ਤੱਕ ਲਗਾਤਾਰ ਬਹਿ ਕੇ ਵੇਖਦਾ ਰਿਹਾ, ਇੱਕ ਪੈਰ ਪੂਰਾ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਨੂੰ ਵੇਖਿਆ ਹੈ।
ਨਿਜ ਸੁਭਾਉ ਬੋਲਤ ਬਿਕਸਾਇਓ,
ਆਪਣੇ ਨਿਜ ਸੁਭਾਅ ਮੁਤਾਬਕ ਉਸੇ ਤਰ੍ਹਾਂ ਹੀ ਗੱਲਾਂ ਬਾਤਾਂ ਕਰਦੇ ਰਹੇ, ਹੱਸਦੇ ਖੇਡਦੇ ਰਹੇ, ਬਚਨ ਬਿਲਾਸ ਕਰਦੇ ਰਹੇ।
ਜਿਸ ਕੇ ਅੰਗ ਪੈਰ ਬੇਕਰੇ,
ਜਿਨ੍ਹਾਂ ਨੇ ਆਪਣੇ ਅੰਗਾਂ ਦੇ ਉੱਤੇ ਉਹ ਜ਼ਹਿਰੀਲੀ ਪੁਸ਼ਾਕ ਧਾਰਨ ਕੀਤੀ ਹੋਈ ਹੈ, ਉਹ ਇਹੋ ਜਿਹੀ ਜ਼ਹਿਰੀਲੀ ਪੁਸ਼ਾਕ ਹੈ।
ਦੁਐ ਕਟਕਾ ਨਾ ਪ੍ਰਾਨ ਕੋ ਤਰੇ,
ਜਿਹੜਾ ਉਸ ਜ਼ਹਿਰੀਲੀ ਪੁਸ਼ਾਕ ਨੂੰ ਜੇ ਕੋਈ ਸਧਾਰਨ ਬੰਦਾ ਪਾ ਲੈਂਦਾ ਤੇ ਦੋ ਘੜੀਆਂ ਦੇ ਵਿੱਚ ਵਿੱਚ ਉਸ ਬੰਦੇ ਦੀ ਮੌਤ ਹੋ ਜਾਣੀ ਸੀ, ਇੰਨਾ ਜ਼ਹਿਰ ਹੈ ਉਸ ਪੁਸ਼ਾਕ ਵਿੱਚ। ਉਹ ਪੁਸ਼ਾਕ ਇੰਨੀ ਜ਼ਹਿਰੀਲੀ ਹੈ ਬਾਦਸ਼ਾਹ ਕਿ ਦੋ ਘੜੀਆਂ ਤੱਕ ਉਹ ਬੰਦਾ ਜਿਉਂਦਾ ਨਹੀਂ ਰਹਿ ਸਕਦਾ ਜਿਹੜਾ ਉਸ ਜ਼ਹਿਰੀਲੀ ਪੁਸ਼ਾਕ ਨੂੰ ਆਪਣੇ ਸਰੀਰ ਤੇ ਧਾਰਨ ਕਰ ਲੈਂਦਾ।
ਸੁਣ ਨੌ ਰੰਗ ਬਿਸਮੇ ਹੋਏ ਗਏ,
ਬਾਬੇ ਰਾਮ ਰਾਏ ਦਾ ਕੁਝ ਵੀ ਨਹੀਂ ਵਿਗੜਿਆ, ਉਹ ਤਾਂ ਉਸੇ ਤਰ੍ਹਾਂ ਇੱਕ ਪੈਰ ਹੋ ਗਿਆ, ਉਸੇ ਤਰ੍ਹਾਂ ਹੀ ਬੈਠੇ ਨੇ, ਉਸ ਜ਼ਹਿਰ ਦਾ ਬਾਬਾ ਰਾਮ ਰਾਏ ਜੀ ਤੇ ਕੋਈ ਅਸਰ ਨਹੀਂ ਹੋਇਆ। ਔਰੰਗਜ਼ੇਬ ਨੇ ਜਦੋਂ ਇਹ ਦੂਜੀ ਕਰਾਮਾਤ ਬਾਰੇ ਸੁਣਿਆ ਵੀ ਜ਼ਹਿਰ ਦਾ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਤੇ ਸੁਣ ਕੇ ਔਰੰਗਜ਼ੇਬ ਬੜਾ ਹੈਰਾਨ ਹੋਇਆ, ਬਹੁਤ ਜ਼ਿਆਦਾ ਵਿਸਮਾਦ ਵਿੱਚ ਆਇਆ।
ਸਿਆਣੇ ਤੁਰਕ ਬੁਲਾਵਤ ਪਇਓ,
ਔਰੰਗਜ਼ੇਬ ਦੇ ਜਿਹੜੇ ਸਿਆਣੇ ਤੁਰਕ ਸੀ ਜਿਨ੍ਹਾਂ ਤੇ ਇਹਨੂੰ ਬੜਾ ਭਰੋਸਾ ਸੀ, ਉਹ ਜਿਹੜੇ ਕਾਜ਼ੀ ਮੌਲਵੀ ਸਨ ਉਹਨਾਂ ਨੂੰ ਔਰੰਗਜ਼ੇਬ ਨੇ ਆਪਣੇ ਕੋਲ ਸੱਦਿਆ ਬੁਲਾਇਆ।
ਫਾਜ਼ਲ ਗਨ ਉਲਮਾਓ ਮਾਨੇ,
ਜਿਹੜੇ ਬੜੇ ਬੜੇ ਆਲਮ ਫਾਜ਼ਲ ਸੀ ਜਿਨ੍ਹਾਂ ਨੂੰ ਜ਼ੁਬਾਨੀ ਕੁਰਾਨਾ ਯਾਦ ਸਨ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਵਿਦਿਆ ਦਾ ਪਤਾ ਸੀ।
ਸ਼ਰਾਂ ਵਿਖੇ ਗਾਡੇ ਜੇ ਮੁਲਾਨੇ,
ਜਿਹੜੇ ਇਸਲਾਮ ਧਰਮ ਦੀ ਸ਼ਰ੍ਹਾਂ ਵਿੱਚ ਬੜੇ ਪੱਕੇ ਸਨ, ਗਾਢੇ ਬੜੇ ਜ਼ਿਆਦਾ ਪੱਕੇ ਨੇ, ਸ਼ਰ੍ਹਾਂ ਦੇ ਇਸਲਾਮ ਦੇ ਨਿਯਮਾਂ ਦੇ ਧਾਰਨੀ ਹਨ।
ਨਿਕਟ ਬਿਠਾਏ ਸਕਲ ਸਮਝਾਏ,
ਔਰੰਗਜ਼ੇਬ ਨੇ ਉਹਨਾਂ ਸਾਰੇ ਮੁਲਾਣਿਆਂ ਨੂੰ ਆਪਣੇ ਕੋਲ ਸੱਦਿਆ ਤੇ ਕੋਲ ਬਿਠਾ ਕੇ ਬੋਲਿਆ, ਕਹਿਣ ਲੱਗਾ
ਇਹ ਗੁਰ ਹਿੰਦੂਆਂ ਸੇਰ ਕਮਾਏ,
ਕਹਿਣ ਲੱਗਾ ਵੀ ਆਹ ਜਿਹੜਾ ਹਿੰਦੂਆਂ ਦੇ ਗੁਰੂ ਦਾ ਪੁੱਤਰ ਆਇਆ ਹੈ ਇਸ ਜਗ੍ਹਾ ਤੇ, ਇਹਦੇ ਕੋਲ ਬੜਾ ਵੱਡਾ ਸਿਹਰ ਹੈ। ਸਿਹਰ ਕਹਿੰਦੇ ਨੇ ਜਾਦੂ ਟੂਣੇ ਨੂੰ, ਕਹਿੰਦੇ ਤਾਂ ਬੜਾ ਵੱਡਾ ਜਾਦੂਗਰ ਹੈ, ਇਹਦੇ ਕੋਲ ਤਾਂ ਬੜੀ ਕਰਾਮਾਤ ਹੈ, ਵੇਖੋ ਉਹਨੇ ਕਿੱਡੀ ਵੱਡੀ ਕਰਾਮਾਤ, ਕਿੱਡਾ ਵੱਡਾ ਜਾਦੂ ਸਾਡੇ ਸਾਹਮਣੇ ਪ੍ਰਗਟ ਕਰਕੇ ਵਿਖਾਇਆ ਹੈ।
ਅਬ ਕੈਸੇ ਇਸ ਕੋ ਹਮ ਕਹੇ,
ਦੱਸੋ ਵੀ ਹੁਣ ਆਪਾਂ ਕਿਵੇਂ ਕਿਸੇ ਨੂੰ ਕੁਝ ਕਹੀਏ, ਇਹਨਾਂ ਨੂੰ ਕੀ ਕਹਿ ਸਕਦੇ ਆ ਜਿਹੜੇ ਏਡੇ ਵੱਡੇ ਕਰਾਮਾਤੀ ਨੇ, ਪਹਿਲਾਂ ਮਰਿਆ ਬੱਕਰਾ ਜਿਉਂਦਾ ਕੀਤਾ, ਅੱਜ ਜ਼ਹਿਰੀਲੀ ਪੁਸ਼ਾਕ ਦਾ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ, ਉਸੇ ਤਰ੍ਹਾਂ ਹੀ ਅਡੋਲ ਬੈਠੇ ਨੇ, ਕਹਿੰਦੇ ਹੁਣ ਕੌਣ ਉਹਨਾਂ ਨੂੰ ਕਿਵੇਂ ਕੁਝ ਕਹੇ।
ਸਕਲ ਬਾਤ ਤੇ ਉੱਪਰ ਰਹੇ,
ਸਾਰੀਆਂ ਗੱਲਾਂ ਤੋਂ ਉੱਪਰ ਹੈ, ਜਿੱਧਰੋਂ ਵੀ ਆਪਾਂ ਪਰਖ ਕੇ ਵੇਖਦੇ ਹਾਂ ਉਧਰੋਂ ਹੀ ਉੱਪਰ ਨਜ਼ਰ ਆਉਂਦੇ ਨੇ, ਰਾਮ ਰਾਏ ਦੀ ਕਿਤੋਂ ਵੀ ਕੋਈ ਕਮੀ ਨਜ਼ਰ ਨਹੀਂ ਆਉਂਦੀ, ਹਰ ਪਾਸਿਓਂ ਉੱਪਰ ਹੀ ਉੱਪਰ ਨਜ਼ਰ ਆਉਂਦੇ ਹਨ।
ਤਬ ਫਾਜ਼ਲ ਉਲਮਾਓ ਬਖਾਨਾ,
ਹੁਣ ਆਪਾਂ ਕੀ ਕਰੀਏ, ਕੀ ਕਰਨਾ ਚਾਹੀਦਾ ਆਪਾਂ ਨੂੰ ਰਾਮ ਰਾਏ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਜਦੋਂ ਔਰੰਗਜ਼ੇਬ ਨੇ ਇਦਾਂ ਸਵਾਲ ਕੀਤਾ ਤੇ ਉਹ ਜਿੰਨੇ ਉਲਮਾਓ ਬੈਠੇ ਸੀ, ਉਹ ਜਿੰਨੇ ਇਹਦੇ ਸਲਾਹਕਾਰ ਕਾਜ਼ੀ ਮੁਲਾਣੇ ਬੈਠੇ ਸਨ, ਉਹ ਉਸ ਵਕਤ ਬੋਲੇ ਔਰੰਗਜ਼ੇਬ ਨੂੰ, ਕਹਿਣ ਲੱਗੇ
ਹਮ ਤੇ ਸੁਣੀਏ ਸ਼ਾਮਾਨਾ,
ਕਹਿਣ ਲੱਗੇ ਬਾਦਸ਼ਾਹ ਸੁਣ, ਅਸੀਂ ਤੈਨੂੰ ਜੁਗਤੀ ਦੱਸਦੇ ਹਾਂ, ਅਸੀਂ ਤੈਨੂੰ ਰਸਤਾ ਦੱਸਦੇ ਹਾਂ ਵੀ ਹੁਣ ਸਾਨੂੰ ਕੀ ਕਰਨਾ ਚਾਹੀਦਾ।
ਪ੍ਰਥਮ ਪਾਇਓ ਸ਼੍ਰੀ ਨਾਨਕ ਚੰਦ,
ਇਹਨਾਂ ਦਾ ਜਿਹੜਾ ਵੱਡਾ ਹੋਇਆ, ਸਭ ਤੋਂ ਪਹਿਲਾਂ ਇਹਨਾਂ ਦੇ ਵੱਡੇ ਗੁਰੂ ਹੋਏ ਨੇ ਗੁਰੂ ਨਾਨਕ ਦੇਵ ਜੀ, ਜਿਹੜੇ ਬੜੇ ਵੱਡੇ ਮਹਾਨ ਪੀਰ ਵੀ ਹੋਏ ਨੇ ਇਸਲਾਮ ਧਰਮ ਦੇ। ਗੁਰੂ ਨਾਨਕ ਦੇਵ ਜੀ ਇਹਨਾਂ ਦੇ ਬੜੇ ਵੱਡੇ ਮਹਾਂਪੁਰਖ ਗੁਰੂ, ਪਹਿਲੇ ਗੁਰੂ ਹੋਏ ਨੇ।
ਵਿਚਰਿਓ ਦੇਸ਼ ਵਿਦੇਸ਼ ਬਿਲੰਦ,
ਬੜੇ ਦੇਸ਼ਾਂ ਵਿਦੇਸ਼ਾਂ ਚ ਵਿਚਰੇ ਨੇ, ਬਹੁਤ ਸਾਰੀਆਂ ਧਰਤੀਆਂ ਤੇ ਉਹਨਾਂ ਨੇ ਪੈਦਲ ਜਾ ਕੇ ਲੋਕਾਂ ਨੂੰ ਉਪਦੇਸ਼ ਦਿੱਤਾ ਹੈ, ਬੜੀ ਦੁਨੀਆਂ ਨੂੰ ਉਹਨਾਂ ਨੇ ਤਾਰਿਆ ਹੈ।
ਕਰਿਓ ਸੇਰ ਮੱਕੇ ਮੈਂ ਜਾਏ,
ਉਹਨਾਂ ਨੇ ਇਹੋ ਜਿਹੀ ਇੱਕ ਕਰਾਮਾਤ ਮੱਕੇ ਵਿੱਚ ਵੀ ਜਾ ਕੇ ਵਿਖਾਈ। ਗੁਰੂ ਨਾਨਕ ਦੇਵ ਜੀ ਮੱਕੇ ਵੀ ਪਹੁੰਚ ਗਏ ਤੇ ਮੱਕੇ ਜਾ ਕੇ ਉਹਨਾਂ ਨੇ ਇੱਕ ਕਰਾਮਾਤ ਵਿਖਾਈ।
ਸਕਲ ਮੁਜਾਵਰ ਉਰ ਬਿਸਮਾਏ,
ਜਿਹੜੀ ਕਰਾਮਾਤ ਗੁਰੂ ਨਾਨਕ ਦੇਵ ਜੀ ਨੇ ਉੱਥੇ ਮੱਕੇ ਵਿੱਚ ਜਾ ਕੇ ਵਿਖਾਈ, ਉਹਨੂੰ ਵੇਖ ਕੇ ਜਿੰਨੇ ਉੱਥੇ ਮੁਜਾਵਰ ਸੀ ਉਹ ਸਾਰੇ ਹੈਰਾਨ ਹੋ ਗਏ, ਉਹ ਸਾਰੇ ਦੰਗ ਹੋ ਗਏ, ਕਿਉਂਕਿ ਉਹਨਾਂ ਦੇ ਚਰਨਾਂ ਦੇ ਨਾਲ ਮੱਕਾ ਫਿਰ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਕਹਿੰਦੇ ਜਦੋਂ ਜੀਵਨ ਨਾਂ ਦੇ ਹਾਜੀ ਨੇ ਬਾਬੇ ਦੇ ਚਰਨ ਪਕੜ ਕੇ ਗੁਰੂ ਨਾਨਕ ਸਾਹਿਬ ਨੂੰ ਘਸੀਟ ਕੇ ਆਖਿਆ ਕਿ ਜਿੱਧਰ ਰੱਬ ਨਹੀਂ ਉੱਧਰ ਚਰਨ ਕਰਦੇ, ਤੇ ਉਹਨੇ ਜਦੋਂ ਘਸੀਟਿਆ ਤੇ ਨਾਲ ਨਾਲ ਮੱਕਾ ਵੀ ਸਤਿਗੁਰਾਂ ਦੇ ਚਰਨਾਂ ਨਾਲ ਫਿਰ ਗਿਆ। ਇਹ ਅੱਜ ਵੀ ਮੁਸਲਮਾਨ ਧਰਮ ਦੇ ਲੋਕ ਇਸ ਗੱਲ ਨੂੰ ਮੰਨਦੇ ਨੇ, ਕਬੂਲਦੇ ਨੇ। ਕਹਿਣ ਲੱਗੇ ਜੀ ਇਹ ਜਿੰਨੇ ਉਲਮਾਓ ਕਾਜੀ ਸੀ, ਕਹਿੰਦੇ ਵੇਖੋ ਗੁਰੂ ਨਾਨਕ ਦੇਵ ਜੀ ਨੇ ਮੱਕੇ ਵਿੱਚ ਜਾ ਕੇ ਆਪਣਾ ਜਾਦੂ ਆਪਣੀ ਕਰਾਮਾਤ ਵਿਖਾਈ ਸੀ।
ਜੇ ਹਜ਼ਰਤ ਨਿਜ ਦੀਨ ਵਧਾਓ,
ਹੇ ਬਾਦਸ਼ਾਹ ਇਹ ਤਾਂ ਹੈ ਨੀ ਕਰਾਮਾਤੀ, ਮੁੱਢ ਤੋਂ ਹੀ ਕਰਾਮਾਤੀ ਨੇ, ਇਸ ਕਰਕੇ ਜੇ ਤੂੰ ਆਪਣੇ ਹਜ਼ਰਤ ਦਾ ਦੀਨ ਵਧਾਉਣਾ ਚਾਹੁੰਦਾ, ਜੇ ਤੂੰ ਦੀਨੇ ਇਸਲਾਮ ਦਾ ਪ੍ਰਚਾਰ ਕਰਨਾ ਚਾਹੁੰਦਾ ਹੈ,
ਜੈ ਤੂੰ ਸ਼ਰਾਮ ਹਿੰਦੂ ਚਲਾਵੋ,
ਫਿਰ ਇੱਦਾਂ ਕਰਕੇ ਇਹਨਾਂ ਹਿੰਦੂਆਂ ਨੂੰ ਆਪਣੀ ਸ਼ਰ੍ਹਾਂ ਵਿੱਚ ਜੇ ਤੂੰ ਚਲਾਉਣਾ ਚਾਹੁੰਦਾ, ਜੇ ਇਹਨਾਂ ਹਿੰਦੂਆਂ ਨੂੰ ਸ਼ਰ੍ਹਾਂ ਦਾ ਧਾਰਨੀ ਬਣਾਉਣਾ ਚਾਹੁੰਦਾ ਹੈ,
ਤੋ ਸੁਣ ਲਈ ਜੇ ਬਾਤ ਹਮਾਰੀ,
ਫਿਰ ਇਹ ਗੱਲ ਤੂੰ ਮੇਰੀ ਧਿਆਨ ਨਾਲ ਸੁਣ ਲੈ ਬਾਦਸ਼ਾਹ, ਜੇ ਤੂੰ ਇਸਲਾਮ ਦਾ ਪ੍ਰਚਾਰ ਕਰਨਾ ਚਾਹੁੰਦਾ, ਜੇ ਸਾਰੇ ਹਿੰਦੂਆਂ ਨੂੰ ਇਸਲਾਮ ਧਰਮ ਵਿੱਚ ਲੈ ਕੇ ਆਉਣਾ ਚਾਹੁੰਦਾ, ਤੇ ਫਿਰ ਇਹ ਗੱਲ ਧਿਆਨ ਨਾਲ ਸੁਣ ਲੈ।
ਇਸ ਕੋ ਆਨੋ ਸ਼ਰਾ ਮਜਾਰੀ,
ਇੱਦਾਂ ਕਰੋ ਫਿਰ ਰਾਮ ਰਾਏ ਨੂੰ ਸ਼ਰ੍ਹਾਂ ਵਿੱਚ ਲੈ ਕੇ ਆਓ, ਰਾਮ ਰਾਏ ਨੂੰ ਆਪਣੇ ਇਸਲਾਮ ਧਰਮ ਦੇ ਵਿੱਚ ਲੈ ਕੇ ਆਓ ਕਿਸੇ ਵੀ ਤਰੀਕੇ ਨਾਲ।
ਹਿੰਦੂ ਸਭ ਇਨਕੇ ਸਿੱਖ ਐ,
ਕਿਉਂਕਿ ਬਾਕੀ ਬਹੁਤ ਸਾਰੇ ਹਿੰਦੂ ਨੇ ਜਿਹੜੇ ਇਹਨਾਂ ਨੂੰ ਮੰਨਦੇ ਨੇ, ਇਹਨਾਂ ਨੂੰ ਪੂਜਦੇ ਨੇ, ਇਹਨਾਂ ਦੇ ਬਹੁਤ ਸਾਰੇ ਸਿੱਖ ਸੇਵਕ ਹਨ।
ਮਾਨੇ ਪੁੰਨ ਜੈਸੇ ਤੁਮ ਕਹਿ,
ਜੇ ਇੱਕ ਵਾਰੀ ਰਾਮ ਰਾਏ ਆਪਣੇ ਧਰਮ ਵਿੱਚ ਆ ਗਿਆ ਤੇ ਦੂਜੇ ਲੋਕਾਂ ਨੂੰ ਵੀ ਆਉਂਦਿਆਂ ਦੇਰੀ ਨਹੀਂ ਲੱਗੇਗੀ। ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਚ ਹਿੰਦੂ ਜਿਹੜੇ ਨੇ ਉਹ ਸਾਡੇ ਧਰਮ ਦੇ ਵਿੱਚ ਆ ਜਾਣਗੇ ਜੇ ਆਪਾਂ ਰਾਮ ਰਾਏ ਨੂੰ ਮੁਸਲਮਾਨ ਬਣਾ ਲਈਏ।
ਜੋ ਘਰ ਹੈ ਗੁਰੂ ਨਾਨਕ ਕੇਰਾ,
ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਦੇ ਘਰ ਦੀ ਗੱਲ ਹੈ,
ਉਹ ਤਾਂ ਆਇਓ ਸੇਰ ਕਨੇਰਾ।
ਗੁਰੂ ਨਾਨਕ ਦੇ ਘਰ ਵਿੱਚ ਤਾਂ ਇੱਦਾਂ ਦੀਆਂ ਕਰਾਮਾਤਾਂ ਹੁੰਦੀਆਂ ਹੀ ਆਈਆਂ ਨੇ, ਇੱਕ ਕਰਾਮਾਤ ਥੋੜੀ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਇਹੋ ਜਿਹੀਆਂ ਅਜ਼ਮਤਾਂ ਪ੍ਰਗਟ ਹੀ ਨੇ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿੱਚ ਵੀ ਕਰਾਮਾਤ ਹੈ, ਇੱਥੋਂ ਤੱਕ ਵੀ ਕਹਿੰਦੇ ਨੇ ਬਾਦਸ਼ਾਹ ਕਿ ਅਜ਼ਮਤ ਗੁਰ ਕੇ ਸਵਾਨ ਵੈ ਜੂਠਾ ਨਿਤ ਖਾਵੈ। ਗੁਰੂ ਦੇ ਕੁੱਤਿਆਂ ਵਿੱਚ ਵੀ ਅਜ਼ਮਤਾਂ ਤੇ ਕਰਾਮਾਤਾਂ ਨੇ, ਗੁਰੂ ਨਾਨਕ ਦੇ ਘਰ ਵਿੱਚ ਤਾਂ ਇਹ ਕਰਾਮਾਤਾਂ ਸੁੱਤੇ ਸਿੱਧੀ ਹੁੰਦੀਆਂ ਆਈਆਂ ਨੇ।
ਜਹਾਂ ਜਾਤ ਇਹ ਤਾਂ ਦਿਖਾਵੈ,
ਜਿੱਥੇ ਜਾਂਦੇ ਨੇ ਉੱਥੇ ਹੀ ਆਪਣੀ ਕਲਾ ਵਿਖਾਉਂਦੇ ਹਨ।
ਹਿੰਦੂਆਂ ਕੋ ਤੂਰਨ ਪਰਮਾਵੈ,
ਬੜੇ ਲੋਕ ਇਹਨਾਂ ਨੂੰ ਵੇਖ ਕੇ ਭਰਮ ਜਾਂਦੇ ਨੇ, ਬਹੁਤੇ ਜਿਹੜੇ ਹਿੰਦੂ ਨੇ ਉਹ ਇਹਨਾਂ ਨੂੰ ਵੇਖ ਕੇ ਭਰਮ ਕੇ ਇਹਨਾਂ ਦੇ ਸਿੱਖ ਬਣ ਜਾਂਦੇ ਨੇ।
ਸਿਹਰ ਜੋਰ ਤੇ ਮਨ ਵਿੱਚ ਲਾਇਓ,
ਇਹਨਾਂ ਨੇ ਆਪਣੀ ਕਰਾਮਾਤ ਦੇ ਜ਼ੋਰ ਨਾਲ ਬੜੇ ਲੋਕਾਂ ਦੇ ਮਨ ਵਿਚਲਿਤ ਕਰ ਦਿੱਤੇ ਨੇ, ਬੜੇ ਲੋਕਾਂ ਦੇ ਮਨਾਂ ਨੂੰ ਵਿਆਕੁਲ ਕਰ ਦਿੱਤਾ ਹੋਇਆ।
ਦੇਸ਼ ਵਿਦੇਸ਼ਨ ਜਸ ਵਿਦਤਾਇਓ,
ਦੇਸ਼ਾਂ ਵਿਦੇਸ਼ਾਂ ਵਿੱਚ ਇਹਨਾਂ ਦਾ ਸੁਜਸ ਪਸਰਿਆ ਹੋਇਆ, ਇਹਨਾਂ ਦੀ ਮਹਿਮਾ ਦੇਸ਼ਾਂ ਵਿਦੇਸ਼ਾਂ ਵਿੱਚ ਪਸਰੀ ਹੋਈ ਹੈ।
ਇਨਕੇ ਸਿੱਖ ਹਿੰਦੂ ਮਤ ਕਾਚੇ,
ਇਹਨਾਂ ਦੇ ਜਿਹੜੇ ਸਿੱਖ ਨੇ ਉਹ ਬਹੁਤੇ ਹਿੰਦੂ ਆ ਕੇ ਇਹਨਾਂ ਦੇ ਸਿੱਖ ਬਣਦੇ ਹਨ।
ਸਿਰ ਦੇਖ ਕਰ ਕਿਮਨੇ ਬਾਚੇ,
ਉਰੇ ਉਹ ਕੱਚੇ ਜਿਹੜੇ ਨੇ ਹਿੰਦੂ ਕੱਚੇ ਨੇ ਆਪਣੇ ਧਰਮ ਦੇ ਵਿੱਚ, ਉਹ ਇਹਨਾਂ ਦੀ ਕਰਾਮਾਤ ਵੇਖ ਕੇ ਇਹਨਾਂ ਦੇ ਵਲ ਛਲ ਤੋਂ ਨਹੀਂ ਬਚਦੇ, ਉਹ ਇਹਨਾਂ ਦੇ ਵਲ ਛਲ ਦੇ ਵਿੱਚ ਆ ਜਾਂਦੇ ਨੇ, ਇਹਨਾਂ ਦੀ ਕਰਾਮਾਤ ਅਜ਼ਮਤ ਵੇਖ ਕੇ ਭਰਮ ਜਾਂਦੇ ਹਨ।
ਅਬੇ ਆਪਣੋ ਖਾਨਾ ਕਰਵਾਓ,
ਇਹ ਬਾਦਸ਼ਾਹ ਸਲਾਮਤ ਜੇ ਰਾਮ ਰਾਏ ਨੂੰ ਆਪਣੇ ਧਰਮ ਦੇ ਵਿੱਚ ਲਿਆਉਣਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਅਸੀਂ ਤੁਹਾਨੂੰ ਤਰੀਕਾ ਦੱਸਦੇ ਹਾਂ ਵੀ ਆਪਣਾ ਖਾਣਾ ਉਹਨੂੰ ਖਵਾਈਏ, ਜਿਹੜਾ ਖਾਣਾ ਸਾਡੀ ਰਸੋਈ ਵਿੱਚ ਤਿਆਰ ਹੋਵੇ, ਮੁਸਲਮਾਨੀ ਤਰੀਕੇ ਨਾਲ ਤਿਆਰ ਹੋਵੇ। ਸਾਡੀ ਰਸੋਈ ਵਿੱਚ ਤਿਆਰ ਹੋਇਆ ਜਿਹੜਾ ਖਾਣਾ ਹੈ ਉਹ ਬਾਬੇ ਰਾਮ ਰਾਏ ਨੂੰ ਖਵਾਦਾ ਜਾਏ, ਉਹਨੂੰ ਖਵਾਇਆ ਜਾਏ।
ਦੇ ਕਰ ਕਿਸ ਕੇ ਹੱਥ ਪਠਾਵੋ,
ਕਿਸੇ ਦੇ ਹੱਥੋਂ ਖਾਣਾ ਪਕਾ ਕੇ ਬਾਬੇ ਰਾਮ ਰਾਏ ਕੋਲ ਭੇਜੋ।
ਕਿਸੂ ਯਤਨ ਤੇ ਤਿਸੇ ਖੁਲਾਓ,
ਕਿਸੇ ਵੀ ਯਤਨ ਨਾਲ ਕਿਸੇ ਵੀ ਤਰੀਕੇ ਨਾਲ ਉਹ ਖਾਣਾ ਆਪਣੀ ਰਸੋਈ ਚ ਜਿਹੜਾ ਤਿਆਰ ਹੁੰਦਾ ਹੈ ਉਹ ਰਾਮ ਰਾਏ ਨੂੰ ਖਿਲਾਇਆ ਜਾਵੇ।
ਆਪਣੇ ਦੀਨ ਵਿਕੇ ਕਰ ਲਿਆਓ,
ਉਹ ਸਾਡਾ ਖਾਣਾ ਖਾ ਲੈਣਗੇ ਤੇ ਆਪੇ ਸਾਡੇ ਦੀਨ ਚ ਆ ਜਾਣਗੇ, ਕਿਉਂਕਿ ਖਾਣੇ ਵਿੱਚ ਅਸੀਂ ਜਿਹੜਾ ਮਾਸ ਭੇਜਣਾ ਉਹ ਗਊ ਦਾ ਮਾਸ ਹੋਵੇਗਾ, ਗਾਂ ਦਾ ਮਾਸ ਅਸੀਂ ਕੱਟ ਕੇ ਬਣਾ ਕੇ ਭੇਜਾਂਗੇ। ਜਦੋਂ ਖਾਣਗੇ ਆਪੇ ਸਾਡੇ ਧਰਮ ਚ ਆ ਜਾਣਗੇ, ਸਾਡਾ ਇਸਲਾਮ ਧਰਮ ਉਹਨਾਂ ਨੂੰ ਕਬੂਲਣਾ ਪਵੇਗਾ।
ਅਜਮਤ ਸੇਰ ਜਿੱਤਕ ਇਨਕੇਰਾ,
ਜਿੰਨੀ ਇਹਨਾਂ ਕੋਲ ਅਜਮਤ ਹੈ ਜਿੰਨੀ ਕਰਾਮਾਤ ਹੈ
ਸਭ ਮਿਟ ਜਾਏ ਨਾ ਲਾਗੇ ਤੇਰਾ,
ਸਾਡਾ ਖਾਣਾ ਖਾਣਗੇ ਤੇ ਇਹਨਾਂ ਦੀ ਕਰਾਮਾਤ ਖਤਮ ਹੁੰਦਿਆਂ ਦੇਰੀ ਨਹੀਂ ਲੱਗੇਗੀ ਬਾਦਸ਼ਾਹ, ਇਹਨਾਂ ਦੀ ਕਰਾਮਾਤ ਉਸੇ ਵੇਲੇ ਖਤਮ ਹੋ ਜਾਏਗੀ।
ਸੁਨਤ ਸ਼ਾਹ ਤੈਸੇ ਕਰਵਾਇਓ,
ਔਰੰਗਜ਼ੇਬ ਨੇ ਜਦੋਂ ਇਹ ਗੱਲ ਸੁਣੀ ਕਹਿੰਦਾ ਜੀ ਵਾਕਈ ਤਾਂ ਏਦਾਂ ਹੀ ਕਰਨਾ ਚਾਹੀਦਾ, ਤਿਆਰ ਕਰਾਓ। ਕਹਿੰਦਾ ਰਸੋਈ ਚ ਮੇਰੇ ਲੰਗਰ ਤਿਆਰ ਕਰਾਓ, ਭੋਜਨ ਤਿਆਰ ਕਰਵਾਓ,
ਖਾਣਾ ਆਪਣਾ ਤਿਆਰ ਕਰਵਾਇਓ,
ਆਪਣਾ ਖਾਣਾ ਆਪਣੇ ਤਰੀਕੇ ਨਾਲ ਕਲਮਾ ਪੜ੍ਹ ਪੜ੍ਹ ਕੇ ਮੁਸਲਮਾਨਾਂ ਦੀਆਂ ਕਲਮਾ ਪੜ੍ਹ ਪੜ੍ਹ ਕੇ ਭੋਜਨ ਤਿਆਰ ਕੀਤਾ ਹੈ।
ਨਿਕਟ ਦਰੋ ਗਾਲੀ ਨੇ ਹਕਾਰ,
ਜਦੋਂ ਖਾਣਾ ਤਿਆਰ ਹੋ ਗਿਆ ਤੇ ਇਹਨੇ ਆਪਣੇ ਦਰੋਗੇ ਨੂੰ ਔਰੰਗਜ਼ੇਬ ਨੇ ਕੋਲ ਸੱਦਿਆ, ਜਿਹੜਾ ਵੱਡਾ ਦਰੋਗਾ ਸੀ ਉਹਨੂੰ ਕੋਲ ਬੁਲਾਇਆ।
ਤੈ ਸਮਝਾਇਓ ਕੀ ਨੀ ਉਚਾਰ,
ਆਪਣੇ ਉਸ ਦਰੋਗੇ ਨੂੰ ਸਮਝਾ ਕੇ ਉਹਨੂੰ ਚੰਗੀ ਤਰ੍ਹਾਂ ਸਮਝਾ ਕੇ ਕਹਿਣ ਲੱਗਾ,
ਸਿਫਤ ਸਮੇਤ ਕਹੋ ਤਿਸ ਜਾਏ,
ਕਹਿਣ ਲੱਗਾ ਕਿ ਤੂੰ ਬਾਬਾ ਰਾਮ ਰਾਏ ਜੀ ਕੋਲ ਜਾ, ਉਹਨਾਂ ਦੀ ਸਿਫਤ ਕਰ ਜਾ ਕੇ ਜਿੰਨੀ ਕਰ ਸਕਦਾ, ਉਹਨਾਂ ਦੀ ਵਡਿਆਈ ਕਰ ਜਿੰਨੀ ਜਾ ਕੇ ਕਰ ਸਕਦਾ ਹੈ।
ਖਾਣੇ ਆਪਣੋ ਦੇ ਖੁਲਾਏ,
ਖਾਣਾ ਲੈ ਕੇ ਜਾ, ਇਹ ਖਾਣਾ ਆਪਣਾ ਖਾਣਾ, ਸਾਡੀ ਰਸੋਈ ਚ ਤਿਆਰ ਹੋਇਆ, ਇਹ ਖਾਣਾ ਬਾਬਾ ਰਾਮ ਰਾਏ ਜੀ ਨੂੰ ਜਾ ਕੇ ਤੂੰ ਖਵਾਉਣਾ ਹੈ।
ਸ੍ਰੀ ਨਾਨਕ ਘਰ ਮੈਂ ਇਹ ਬਾਤ ਹੈ ਆਚੀ ਸਭ ਮੈਂ ਬਖਿਆਤ,
ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਗੱਲ ਬੜੀ ਪ੍ਰਸਿੱਧ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਗੱਲ ਬੜੀ ਚੰਗੀ ਤੇ ਬਖਿਆਤ ਪ੍ਰਗਟ ਹੈ।
ਹਿੰਦੂ ਤੁਰਤ ਜਾਤ ਇੱਕ ਜਾਣੇ ਇੱਕ ਖੁਦਾਏ ਕੀ ਸ੍ਰਿਸ਼ਟ ਪਛਾਣੇ,
ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਖਾਸੀਅਤ ਹੈ ਕਿ ਉਹ ਹਿੰਦੂ ਤੇ ਮੁਸਲਮਾਨਾਂ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖਦੇ ਨੇ, ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਸਭ ਨੂੰ ਇੱਕੋ ਤਰ੍ਹਾਂ ਦਾ ਇੱਕੋ ਦ੍ਰਿਸ਼ਟੀ ਨਾਲ ਵੇਖ ਕੇ ਜਾਣਦੇ ਨੇ, ਇੱਕ ਖੁਦਾ ਦੀ ਸਾਰੀ ਸ੍ਰਿਸ਼ਟੀ ਨੂੰ ਪਛਾਣਦੇ ਨੇ।
ਪਾਹਜਰਤ ਕੇ ਸਿੱਧ ਕਮਾਨਾ,
ਕਰਕੇ ਤੁਸੀਂ ਮੇਰੇ ਵੱਲੋਂ ਕਹਿਣਾ कि बादशाह दे मन च तुहाडे प्रति बड़ा भरोसा है राम राय जी।
करबो स्वाद पटियो ए खाना,
बड़ा स्वादी खाना ए बना के बादशाह ने तुहाडे छकण लई भेजिया, तुसी कृपा करके भोजन छको।
हजरत कैबो सिफत तुम्हारी,
बादशाह ने तुहाडी बड़ी सिफत कीती है, उन्हें तुहाडी बड़ी बड़ियाई कीती है।
फकर खुदाए पाक बिद सारी,
तुसी खुदा दे पाक पवित्र फकीर हो, इस करके तुहानू पवित्र जान के बादशाह ने यह भोजन खाना तुहाडे छकण वास्ते भेजिया है।
इत्यादत तिस बहु सिखलावा,
इतना दरोगे नू बादशाह ने बड़ा सिखाया, बड़िया पट्टियां पढ़ा के भेजिया।
पट्टियो दरोगा कपट बनावा,
दरोगा बड़ा वड्डा कपट ते छल बना के जेड़ा मुसलमानी तरीके नाल बनिया भोजन सी, जेड़ा विच मांस बनाया सी, वह भी मुसलमानी तरीके नाल ही बनाया होया सी, जिन्हों महाराज जी ने अपाख्या का कुठा बकरा कहना कीता है। इदा दा अपाख्या दा बोलिया होया कलमा पढ़ के तैयार कीता होया भोजन, वो खाना तैयार करके दरोगा लेके गया।
बैठ समीप कहन लग तैसे,
बाबा राम राय जी दे कोल आके कहन लगा,
कुमत शाह सिख राई जैसे।
औरंगजेब ने सिखा के भेजिया सी ना पट्टी पढ़ा के, उसे तरह ही वह बोलिया, दरोगा कहन लगा,
हजरत करी बंदगी तुमको।
बाबा राम राय जी बादशाह ने तुहाडे चरणा च नमस्कार कीती है, तुहाडे चरणा च वंदना कीती है।
सिदक ठान कर भेजियो हमको,
बड़ा भरोसा अपने हिरदे च धारण करके बाबा जी बादशाह ने सानू मैनू तुहाडे कोल भेजिया है।
हिंदू तुरक समान तुम्हारे,
तुहाडी दृष्टि विच हिंदू ते मुसलमान एक समान ने, तुसी हिंदुआं ते मुसलमानां नू एक समान दृष्टि नाल वेखदे हो।
पाक अल्लाह के लखने वारे,
पाक पवित्र अल्लाह दे लखण वाले हो, खुदा नू जानण वाले हो।
सब मैं जानो एक खुदा ए,
सारिआं विच तुसी एक खुदा नू जानदे हो।
भेद नहीं कब तुम्हें लखाए,
तुसी कदे किसे प्रति अपने मन च भेद फर्क नहीं जाणिआ।
बड़े शोक ते खाना करो,
बादशाह ने बड़े शौक नाले खाना तैयार करवाया, आप रसोई च खलो के औरंगजेब ने अपनी निगाह दे विच प्रशादा तैयार करवाया।
तुमको उचित मान को राखन,
तुहानू उचित जान के तुहाडा मान ते सत्कार रखण वास्ते
करो तथा हजरत को पाखन।
ये खाना आप जी वास्ते भेजा, आप जी की प्रौणाचारी करने वास्ते, इस करके बाबा राम राय जी तुसी ये भोजन अंगीकार करो।
सुनकर गुरसुत बड़ी खुटाई,
बाबा राम राय जी ने वेख्या सुन के जान गए भी ये खोटा काम कर रहे हैं, जेड़ा ये खाना भेजा मुसलमानी तरीके का खाना है, ये गऊ का मास इन्होंने रिन्न के भेजे साडे वास्ते कि असी खाइए तो साडा धर्म भ्रष्ट हो जाए, तो असी अपनी आजमत करामातों तो खाली हो जाइए, इदा जी सोच नाले खाना भेजे है। बाबा राम राय जी उसे वक्त सारी खुटाई समझ गए।
जिद कर मूर्ख करत टिठाई,
बाबा जी समझ गए कि जिद दे नाले मूर्ख ढीठ पुणा कर रहे ने, जिद दे नाले टिठाई कर रहे ने।
करो बचन बासन उर हरे,
ते बाबा जी ने बचन किया कहते दरोगा जी ये भांडे साडे नेड़े करो, जिद च खाना लियायो, ये थाले बर्तन साडे नेड़े करो।
महापठे ओ शरदा उर तरे,
देखिए तां सही के बादशाह ने साडे लई की भेजिया, की शरदा उन्हें अपने मन च धारण की है, ते साडे वास्ते उन्हें की पका के भेजिया वेखिए।
तबे दरोगे धरियो अगारी,
दरोगे ने वो थाल बाबा राम राय जी दे अगे लिया के रखिया।
ढापन खोलो गेरा उचारी,
बाबा जी कहंदे भी इहदे उपरों ढक्कण लावो, इहदे उपर जिहड़ा रुमाल दिता होया रुमाल ला के विखाओ, वेखिए विच की है।
सुन आग्या को तिन तत काला,
बाबे राम राय की आग्या सुन के दरोगे ने तात्काल उसे वक्त ही
बासन तर खोले ओ दर आला,
آپ اپنے ہتھی اس بانڈے دے اوپروں ٹکن لایا جڑا رومال آدک رکھیا سی او لا کے پاسے کیتا
رائے بیل چمبیلی کلی
تے کہندے جدو ٹکن لایا تے وچ بھوجن نہیں سی کہندے ٹکن لایا تے پرشادے تے سبزی بھاجی دی تھان تے رائے بیل تے چمبیلی دے پھلاں نال بھرے ہوئے نے برتن رائے بیل تے چمبیلی دے جڑے پھل نے او وچ بھرے ہوئے نظر آئے
لپٹے چھٹت جنوں تے پلی
کہندے تاجے تاجے ٹوٹے ہوئے پھل نے وچ پئے ہوئے برتن دے کہندے انہاں وچوں لپٹاں چھٹ رہی ہیں رائے بیل چمبیلی دی خوشبو بڑی ہوندی ہے کہندے خوشبو دیاں لپٹاں وچوں اٹھ رہی ہیں
اجل برن کریو کو پھول
اجل رنگ دے سفید رنگ دے پھل وچ کھڑے ہوئے نظر آؤندے نے
سکھد بلوچن کے انکول
اکھاں نوں سکھ دین جڑے اکھاں دے انکول چلن والے ہن
کرے بلوکن باسن مائی
تے کہندے برتن دے وچ دروگے نے پھل ویکھے حیران ہو گیا وی لیاندا تے کچھ ہور سی ایتھے کچھ ہور ہی بن گیا جدوں انہیں وچ پھل بھرے ہوئے ویکھے
اس میں پیو لکھی کچھ نائی
حیران ہو گیا اودے کولوں کچھ سمجھیا نہیں گیا مت وچ گل سمجھ نہیں آئی
سندر ماں سفید نیارے
حیران ہو گیا کہندا سندر رنگ دے سفید رنگ دے پھل کتھوں آ گئے
جن بوٹن تے ابے اتارے
تاجے پھل دے مانو جویں ہونے بوٹیاں نالوں توڑ کے وچ رکھے ہون
کہو گرو نندن تے سمے
بابا رام رائے جی اس ویلے بولے دروگے نوں کہن لگے
اجرت پٹے پشپ اے ہمیں
مہاراج جی بابا رام رائے جی کہندے دروگا جی بادشاہ نے ساڈے لئی پھل بھیجے نے کمال کر دیتی بادشاہ نے آ تاجے تاجے پھل بنا کے ساڈے لئی بھیجے ہن
باسن بھریو گھرے لگ سارے
سارے برتن پھلاں نال ہی بھرے ہوئے نے سگندھی والے پھلاں نال
کو کلکا کو کھریو نیارے
کئی پھل کلیاں نے تے کئی کھڑ گئے نے کلیاں تو پھل بن گئے نے
لے گمنو اجرت کے پاس
جاؤ اے پھل ساڈے ولو ہن بادشاہ کول لے جا اے پھل جڑے نا برتنا چ پئے نے اے ساڈے ولو بادشاہ کول لے جاؤ
ہم دشتے دیو کسم پرکاش
ساڈے ولو اے پھل بادشاہ نو پیٹ کر دیو کیوں کہ بابا رام رائے جی نے بادشاہ سلامت تواڈے لئی اے پھل بھیجے نے
گیو دروگا اچرج ہوئے
بڑا حیران ہویا او پھلاں دا بھانڈا جڑا بھریا ہویا سی او لے کے دروگا واپس مڑیا
باسن تتھا ٹاپ کر سوئے
او بھانڈا ٹک کے نا اوپرلے پاسوں ٹک کے برتن واپس ٹر پیا
گن علماء ان برند ملانے
کے اورنگ جیب دی سبھا چ بڑے بڑے علماء بیٹھے ہوئے جنہاں نے سکیم دتی سی او سارے وچ بیٹھے ہوئے سن
بیچ سبھا عمراؤ مانے
بڑے بڑے عمراؤ سبھا وچ بیٹھے ہوئے نے
بیٹھے او اورنگ لیتے گئے او
اورنگ جیب جتھے بیٹھا دروگا اتھے آیا او سارے برتن لے کے
ٹاپن کھول دکھاوت پیو
ٹکن لا کے انہیں برتن وکھائے اورنگ جیب بادشاہ نو وکھائے
اے کیا آنے او تینتے اورنگ
جیب کہہ دا ہوا کی لیا درو گیا تینو پیجیا کیسی اتھو آ کی پھر کے لیا ہے برتنا بیچ
کھانا رہے ہو کے دیو کھلائے
بابا رام رائے جی نے کھانا کھا دا جا نہیں کھا دا جا رستے بیچی کتے ڈور سوٹا ہے کتھوں سٹ کتھوں یہ چیزیں چوک لیا ہے آپ پھول کتھوں پھر کے لیا ہے
سنت دروگے ارج بخانی
وہ دروگا سن کے بولیا کہن لگا اورنگ جیب نو
تن کی گت کچھ جائے نہ جانی
بادشاہ انہاں دی گت نہیں جانی جاندی بابے رام رائے دی گت نہیں سمجھ آؤندی
کہو آپ کو سکل سنائیو
تسی کیا سی میں جا کے سارا کچھ انہاں نو سنایا ہے
تب باسن کو نکٹ رکھائیو
سارے برتن اپنے کول رکھوا لے بھوجن والے
ٹاپن مجھ سو کہہ اترائیو
پہلو کہہ کہ انہاں نے ٹکن اٹھوایا بھی ٹکن لا کے ویکھنا کر
دیکھ آپ نے ہاتھ چھوائیو
انہاں نے اپنا ہاتھ بھی نہیں لایا انہاں برتنا نو ہاتھ بھی نہیں چھوایا دور ہی رکھیا تے میرے کولوں ہی ٹکن اتروایا
تت چن تل کا کس من آرے
جدو میں ٹکن لایا تے کی ویکھیا کہ جیڑا وہ بھوجن سی وہ سارا کلیاں بن گیا سونے پھل بن گیا رائے بیل تے چمیلی دے پھل کھڑ گئے وچ
سندر اجل پورن سارے
سونے پھلاں دے نال برتن بھرے ہوئے نظر آئے
مجھ سو کہو سو لےو اٹھائے
مینوں بابا رام رائے جی نے کہا کہ دروگا جی اے جڑے پھل نے ہن تسی اٹھا کے لے جاؤ
ہم دش تے حضرت دے جائے
ساڈے والوں بادشاہ نو جا کے پھل بھیٹ کر دیو
اس اچرج کچھ کر دکھرایو
اتنا دی کرامات اج بابے رام رائے نے مینوں وکھائی میں ویکھ کے دنگ رہ گیا ہاں
میں میری مت میں کچھ آیو
تیری مت وچ نہیں مینوں کچھ سمجھ آئی بھی اے کیویں ہو سکدا ہے
کھانا آمک
ماس دا بھوجن سی اسی تا ماس ہی لے گئے سی بنا کے جڑا وچ ماس دا بھوجن سی
تلکا قسم کرے او پر تیتا
سارے قسم بن گئے پھول بن گئے تے آ رائے بیل چمیلی دے پھول بن گئے
چھن میں دیکھت موئے اگاری
تے میرے ویکھ دیا ویکھ دیا اے بھی کوئی نہیں بھی اندر لے کے گئے ہون گے ہاتھ تک بھی نہیں لایا برتنا نونا نے میرے ویکھ دیا ویکھ دیا ایک چھن بیچے پھول بن گئے نے
عجمت کی دو سیر اے پاری اے
کرامات ہے جاؤنا دا کوئی جادو ہے میں نو تا سمجھ نہیں آئی
سن اورنگ سب سبا سمیت
رنگجیب نے ساری سبا سمیت بول سنے
پائے اچمبے لکھیو نا پیت
حیران ہو گئے کسے نو اس پیت دی سمجھ نہیں آئی
بادی ماں ملانے مند
پر جڑے ملانے سی بیٹھے بڑے بادی چگڑا لو برتی والے اورنگجیب دے جڑے پٹھے صلاح کار سانا
کہنے لگے اے سیر بلند
بولن لگے کہن لگے جی اے تا بڑا بڑا جادو کی تا رام رائے دے
سری نانک کے کار میں صدا
اتا دیا کرا ماتا گر نانک دے کار بچ صدا ہی ہندیاں نے
تھانت رہے سیر جد قدا
جدو قدونا نے ہو دیا کرا ماتا تھانیاں بکھائیاں نے
جے اب کھاتے ہمارو کھانا
دیکھو آج رام رائے نے پھر کرا مات بکھائی ہے جے کتے او ساڑا کھانا کھا لیں دے
عجمت سے روت سبانا
ساریاں کرا ماتا ختم ہو جانی ہیں سی انہا دیا ساریاں عجمتا ختم ہو جانی ہیں سانا
کھائیو نہیں کین چترائی
پر انہا نے ساڑا کھانا نہیں کھا دا دیکھو کنی چترائی کیتی ہے انہا نے
بچی ہو رہے ہو نج ترم رکھائی
وہ بچے رہے تھے اپنا ترم انہا نے رکھ لے اپنا ترم نہیں ڈولن دیتا
سن نورنگ کے کیا اب کریں
نورنگا بولیا کہہ دا بھی ہونا پانو کی کرنا چاہی دا ہے
آوت نے فریب کے ترے
ساڑے فریب دے تھلے ہو ظاہری جڑا فریب کر دے ہیں انہوں پہلے ہی پتا لگ جاندہ ہے
سہر کے عجمت بکھے کمال
عجمت وچ جا جادو وچ کمال ہی کری جاندہ ہے
چہت کرت بن بلم اتال
دو چوندہ اس سے بڑے کر دندہ دیری نہیں لوندہ
رکیو نہیں ٹھانے بد کون
ان کیڑی بدھی کریے آپا کیویں روکیے رام رائے نو کیویں او دیاں عجمتا تے قابو پائیے
اب کس بدھ برتے سنگ
تو ان آپا کیویں برتیے کیویں چلیے
مہا موڈ ہٹ تاری سرا
سرو دا ایک پھول ہوندہ سرا سرکنڈا جنو کہہ دندے نے وہ سرکنڈے دا جڑا پھول ہوندہ نا درپودہ ہوندہ وہ کھڑا رہندہ ہوا نا تھوڑا جا تکدہ پھر صدہ ہو جندہ کہندے سرکنڈے وانگر اے بھی سارے مورکھ نے
نمر نہ ہو تو عجب اس کرا
اے ہو جا عجب ویک کے بھی چکدے نہیں بابے رام رائے اگز پھر سگو ہور رام رائے دی پرخ کرنا چون دے نے ہور ہو دی کرامات ویکھنا چون دے نے پر بابا رام رائے جی بھی گروہ کر دی کلاب خا رہے نے وہ کتھا آپ جی اگلے آپ پر سنگا چھ سربن کرو گے